ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਹਾਂ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਅਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਡੀ ਹਿਫਾਜ਼ਤ ਅਤੇ ਰਹਿਨੁਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਅਤੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਅਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਅਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਜਾਂਦਾ ਸਾਈਦ ਮਨਾਵਣ ਨੂੰ ਜਦੋਂ ਮੈਂ ਦਿਲ ਸ਼ਾਹ,
ساتھیو، خداوندی تعریف دے لئی ہنے تواڈی خدمت چ جڑا خوبصورت گیت پیش کیتا گیا، یقیناً ایک گیت تانوں پسند آیا ہوئے گا۔ ہن ویلا اے کہ خاندانی طرز زندگی دا پروگرام فیملی لائف سٹائل تواڈی خدمت چ پیش کیتا جائے۔ ساتھیو، اج دے پروگرام چ میں تانوں اے دساں گی کہ او کیڑیاں گلاں نے جیڑیاں کہ بچیاں نوں جھوٹ بولن تے مجبور کر دیاں نے، کیونکہ ਅਸੀਂ ਵੇਖਦੇ ਹਾਂ ਕਿ ਅਕਸਰ ਔਕਾਤ ਬਾਜ਼ ਬੱਚੇ ਬਹੁਤ ਜ਼ਿਆਦਾ ਝੂਠ ਦਾ ਸਹਾਰਾ ਲੈਂਦੇ ਨੇ। ਆਓ ਸਾਥੀਓ, ਅੱਜ ਇਸੇ ਗੱਲ 'ਤੇ ਹੀ ਗੌਰ ਕਰੀਏ ਕਿ ਆਖਰ ਉਹ ਐਸੀਆਂ ਕਿਹੜੀਆਂ ਵਜੂਹਾਂ ਨੇ ਜਿਹੜੀਆਂ ਕਿ ਬੱਚੇ ਨੂੰ ਝੂਠ ਦਾ ਸਹਾਰਾ ਲੈਣ 'ਤੇ ਮਜਬੂਰ ਕਰ ਦਿੰਦੀਆਂ ਨੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਹਰ ਵਾਲਦੈਨ ਦੀ ਇਹ ਖਾਹਿਸ਼ ਹੁੰਦੀ ਹੈ ਕਿ ਉਹਨਾਂ ਦੇ ਬੱਚੇ ਜ਼ਹੀਨ ਅਤੇ ਇਮਾਨਦਾਰ ਹੋਣ, ਅਤੇ ਉਹ ਆਪਣੇ ਬੱਚਿਆਂ 'ਚ ਖਾਹਿਸ਼ਾਂ ਦੀ ਦੁਨੀਆ ਸੱਜੀ ਹੋਈ ਵੇਖਣਾ ਚਾਹੁੰਦੇ ਨੇ। ਲੇਕਿਨ ਅਗਰ ਉਹਨਾਂ ਦਾ ਇਹੋ ਹੀ ਬੱਚਾ ਝੂਠ ਬੋਲਣ ਦੀ ਆਦਤ ਦਾ ਸ਼ਿਕਾਰ ਹੋ ਜਾਏ ਤਾਂ ਵਾਲਦੈਨ ਪਰੇਸ਼ਾਨ ਹੋ ਜਾਂਦੇ ਨੇ। ਕਈ ਦਫ਼ਾ ਤਾਂ ਬੱਚੇ ਬਹੁਤ ਜ਼ਿਆਦਾ ਵਿਗੜ ਜਾਂਦੇ ਨੇ। ਘਰ ਦਾ ਅਗਰ ਕੋਈ ਕੰਮ ਕਿਹਾ ਜਾਏ ਤਾਂ ਉਹ ਕੋਈ ਨਾ ਕੋਈ ਬਹਾਨਾ ਲਗਾ ਦਿੰਦੇ ਨੇ। ਅਗਰ ਹੋਮਵਰਕ ਦਾ ਪੁੱਛਿਆ ਜਾਏ ਤਾਂ ਸਾਫ਼ ਕਹਿ ਦਿੰਦੇ ਨੇ ਕਿ ਟੀਚਰ ਨੇ ਅੱਜ ਹੋਮਵਰਕ ਨਹੀਂ ਦਿੱਤਾ। ਅਤੇ ਇਸੇ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਵਾਲਦੈਨ ਇਸ ਕਦਰ ਪਰੇਸ਼ਾਨ ਹੋ ਜਾਂਦੇ ਨੇ ਕਿ ਉਹ ਆਪਣੇ ਬੱਚਿਆਂ ਨੂੰ ਪਿਆਰ ਨਾਲ ਸਮਝਾਉਣ ਦੀ ਬਜਾਏ ਉਹਨਾਂ ਦੀ ਪਟਾਈ ਕਰਨੀ ਸ਼ੁਰੂ ਕਰ ਦਿੰਦੇ ਨੇ। ਲੇਕਿਨ ਸਾਥੀਓ, ਇਹ ਗੱਲ ਯਾਦ ਰੱਖੋ ਕਿ ਬੱਚੇ ਨੂੰ ਡਾਂਟਣ ਨਾਲ ਜਾਂ ਮਾਰਨ ਨਾਲ ਕੰਮ ਨਹੀਂ ਚੱਲਦਾ, ਬਲਕਿ ਪਹਿਲੇ ਤੁਹਾਨੂੰ ਖੁਦ ਇਸ ਗੱਲ ਨੂੰ ਸਮਝਣਾ ਹੋਏਗਾ ਕਿ ਤੁਹਾਡਾ ਬੱਚਾ ਆਖਿਰ ਝੂਠ ਕਿਉਂ ਬੋਲ ਰਿਹਾ ਹੈ। ਦਰਅਸਲ, ਝੂਠ ਬੋਲਣਾ ਉਹ ਫਨ ਹੈ ਜਿਹਨੂੰ ਜ਼ਿਆਦਾਤਰ ਬੱਚੇ ਆਸਾਨੀ ਨਾਲ ਸਿੱਖ ਲੈਂਦੇ ਨੇ ਅਤੇ ਬੜੀ ਹੀ ਸਫਾਈ ਦੇ ਨਾਲ ਇਹਦਾ ਇਸਤੇਮਾਲ ਕਰਦੇ ਨੇ। ਝੂਠ ਬੋਲਣਾ ਉਹਨਾਂ ਦੇ ਲਈ ਇਲਜ਼ਾਮ ਅਤੇ ਸਜ਼ਾ ਤੋਂ ਬਚਣ ਦਾ ਪੱਕਾ ਹਥਿਆਰ ਹੁੰਦਾ ਹੈ। ਹਾਲਾਂਕਿ ਥੋੜ੍ਹਾ ਬਹੁਤ ਝੂਠ ਤਾਂ ਸਾਰੇ ਬੱਚੇ ਹੀ ਬੋਲਦੇ ਨੇ, ਲੇਕਿਨ ਕੁਝ ਬੱਚੇ ਝੂਠ ਦਾ ਸਹਾਰਾ ਕੁਝ ਜ਼ਿਆਦਾ ਹੀ ਲੈਂਦੇ ਨੇ ਅਤੇ ਫਿਰ ਨਤੀਜਾ ਇਹ ਨਿਕਲਦਾ ਹੈ ਕਿ ਉਹ ਝੂਠ ਬੋਲਣ ਦੇ ਆਦੀ ਹੋ ਜਾਂਦੇ ਨੇ। ਸਾਥੀਓ, ਅਗਰ ਤੁਹਾਡਾ ਬੱਚਾ ਕਦੀ ਕਦਾਰ ਝੂਠ ਬੋਲਦਾ ਹੈ ਤਾਂ ਫਿਰ ਤਾਂ ਕੋਈ ਮਸਲਾ ਨਹੀਂ, ਲੇਕਿਨ ਅਗਰ ਉਹ ਝੂਠ ਨੂੰ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣਾ ਚੁੱਕਿਆ ਹੈ ਤਾਂ ਫਿਰ ਜ਼ਿਆਦਾ ਫਿਕਰ ਦੀ ਗੱਲ ਹੈ। ਐਸੇ 'ਚ ਤੁਹਾਨੂੰ ਪਤਾ ਲਗਾਉਣਾ ਚਾਹੀਦਾ ਹੈ ਕਿ ਆਖਿਰ ਤੁਹਾਡਾ ਬੱਚਾ ਝੂਠ ਦਾ ਸਹਾਰਾ ਕਿਉਂ ਲੈ ਰਿਹਾ ਹੈ। ਸਾਥੀਓ, ਅਸੀਂ ਵੇਖਦੇ ਹਾਂ ਕਿ ਜਦੋਂ ਜ਼ਰਾ ਵੱਡੀ ਉਮਰ ਦੇ ਬੱਚੇ ਝੂਠ ਬੋਲਣ ਦੇ ਆਦੀ ਹੋ ਜਾਂਦੇ ਨੇ ਤਾਂ ਇਹ ਉਹਨਾਂ ਦੇ ਬਾਗੀਪਨ ਦਾ ਇਜ਼ਹਾਰ ਹੁੰਦਾ ਹੈ। ਵਾਲਦੈਨ ਦੀ ਤਰਫੋਂ ਲਗਾਈਆਂ ਗਈਆਂ ਪਾਬੰਦੀਆਂ ਉਹਨਾਂ ਨੂੰ ਬਾਗੀ ਬਣਨ 'ਤੇ ਮਜਬੂਰ ਕਰ ਦਿੰਦੀਆਂ ਨੇ ਅਤੇ ਫਿਰ ਉਹ ਝੂਠ ਦਾ ਸਹਾਰਾ ਲੈ ਕੇ ਉਹਨਾਂ ਬੰਦਿਸ਼ਾਂ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਨੇ। ਇੱਥੋਂ ਤੱਕ ਕਿ ਉਹ ਇਸ ਗੱਲ ਦੀ ਵੀ ਪਰਵਾਹ ਨਹੀਂ ਕਰਦੇ ਕਿ ਉਹਨਾਂ ਦੇ ਵਾਲਦੈਨ ਉਹਨਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਤੋਂ ਵਾਕਿਫ ਨੇ ਅਤੇ ਉਹਨਾਂ ਨੂੰ ਸਭ ਕੁਝ ਮਾਲੂਮ ਹੈ ਜੋ ਉਹ ਕਰ ਰਹੇ ਨੇ। ਪਰ ਸਾਥੀਓ, ਯਾਦ ਰੱਖੋ ਕਿ ਵਾਲਦੈਨ ਨੂੰ ਆਪਣੇ ਬੱਚਿਆਂ 'ਤੇ ਬਹੁਤ ਜ਼ਿਆਦਾ ਪਾਬੰਦੀਆਂ ਲਗਾਉਣ ਦੀ ਜ਼ਰੂਰਤ ਨਹੀਂ ਅਤੇ ਨਾ ਹੀ ਗੱਲ ਗੱਲ 'ਤੇ ਰੋਕ ਟੋਕ ਕਰਨ ਦੀ ਜ਼ਰੂਰਤ ਹੈ, ਕਿਉਂਕਿ ਵਾਲਦੈਨ ਦੇ ਇਸ ਤਰ੍ਹਾਂ ਕਰਨ ਦੇ ਨਾਲ ਬੱਚਿਆਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਹਨਾਂ ਦੀ ਕੋਈ ਆਪਣੀ ਜ਼ਿੰਦਗੀ ਹੀ ਨਹੀਂ। ਇਸ ਲਈ ਐਸੇ 'ਚ ਵਾਲਦੈਨ ਨੂੰ ਚਾਹੀਦਾ ਕਿ ਉਹ ਆਪਣੇ ਬੱਚਿਆਂ 'ਤੇ ਜ਼ਰੂਰਤ ਤੋਂ ਜ਼ਿਆਦਾ ਪਾਬੰਦੀਆਂ ਮਤ ਲਗਾਉਣ ਅਤੇ ਹਰ ਵਕਤ ਰੋਕ ਟੋਕ ਦੀ ਆਦਤ ਨੂੰ ਵੀ ਘੱਟ ਕਰਨ। ਕੁਝ ਜ਼ਿੰਦਗੀ ਦੇ ਫੈਸਲੇ ਬੱਚਿਆਂ ਨੂੰ ਵੀ ਕਰਨ ਦੇਣ। ਵਾਲਦੈਨ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਬੱਚੇ ਹੁਣ ਵੱਡੇ ਹੋ ਰਹੇ ਨੇ ਅਤੇ ਕੁਝ ਫੈਸਲੇ ਉਹਨਾਂ ਨੂੰ ਵੀ ਕਰਨ ਦਾ ਇਖਤਿਆਰ ਦੇਣਾ ਚਾਹੀਦਾ ਹੈ ਤਾਂ ਕਿ ਉਹਨਾਂ 'ਚ ਇਹ ਅਹਿਸਾਸ ਪੈਦਾ ਹੋਏ ਕਿ ਅੱਛਾ ਕੀ ਹੈ ਅਤੇ ਬੁਰਾ ਕੀ ਹੈ। ਸਾਥੀਓ, ਵਾਲਦੈਨ ਨੂੰ ਚਾਹੀਦਾ ਹੈ ਕਿ ਝੂਠ ਨੂੰ ਬੱਚਿਆਂ ਦੇ ਨਜ਼ਰੀਏ ਨਾਲ ਵੇਖਣ, ਕਿਉਂਕਿ ਬੱਚਿਆਂ ਦੇ ਨੁਕਤਾ ਨਜ਼ਰ ਨਾਲ ਝੂਠ ਬੋਲਣਾ ਕਿਸੇ ਵੀ ਮਸਲੇ ਦਾ ਸਭ ਤੋਂ ਬਿਹਤਰ ਅਤੇ ਆਸਾਨ ਹੱਲ ਹੈ। ਇਸ ਸੂਰਤ 'ਚ ਵਾਲਦੈਨ ਨੂੰ ਇਹ ਫਿਕਰ ਨਹੀਂ ਹੋਣੀ ਚਾਹੀਦੀ ਕਿ ਉਹ ਬੱਚੇ ਦਾ ਝੂਠ ਲਾਜ਼ਮੀ ਤੌਰ 'ਤੇ ਫੜਨ, ਬਲਕਿ ਉਹਨਾਂ ਦੀ ਜ਼ਿੰਮੇਵਾਰੀ ਇਹ ਹੋਣੀ ਚਾਹੀਦੀ ਕਿ ਉਹ ਆਪਣੇ ਬੱਚੇ ਦੇ ਮਸਾਇਲ ਨੂੰ ਸਮਝਣ ਅਤੇ ਉਹਨਾਂ ਨੂੰ ਹੱਲ ਕਰਨ। ਸਾਥੀਓ, ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਇਹ ਸਵਾਲ ਕਰਨ ਦੀ ਜ਼ਰੂਰਤ ਹੈ ਕਿ ਕੀ ਅਸੀਂ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਸੱਚ ਬੋਲਣ ਦੀ ਆਦਤ ਪਾਈਏ। ਸਾਥੀਓ, ਜਦੋਂ ਅਸੀਂ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਸੱਚ ਬੋਲਣ ਦੀ ਆਦਤ ਪਾ ਦਿੰਦੇ ਹਾਂ ਤਾਂ ਫਿਰ ਬੱਚੇ ਝੂਠ ਤੋਂ ਕਿਨਾਰਾ ਕਰਦੇ ਨੇ ਅਤੇ ਇਹ ਬੁਰੀ ਆਦਤ ਉਹਨਾਂ ਦੀ ਜ਼ਿੰਦਗੀ 'ਚ ਨਹੀਂ ਆਉਂਦੀ। ਵਾਲਦੈਨ ਨੂੰ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਇਹ ਸਿਖਾਉਣ ਦੀ ਜ਼ਰੂਰਤ ਹੈ ਕਿ ਝੂਠ ਬੋਲਣਾ ਬਹੁਤ ਬੁਰੀ ਆਦਤ ਹੈ ਅਤੇ ਖੁਦਾਵੰਦ ਖੁਦਾ ਵੀ ਝੂਠ ਤੋਂ ਨਫ਼ਰਤ ਕਰਦੇ ਨੇ। ਬਲਕਿ ਅਗਰ ਬਾਈਬਲ ਮੁਕੱਦਸ 'ਚ ਅਸੀਂ ਖਰੂਜ ਦੀ ਕਿਤਾਬ ਇਹਦੇ 20ਵੇਂ ਬਾਪ ਨੂੰ ਪੜ੍ਹੀਏ ਤਾਂ ਇੱਥੇ ਖੁਦਾਵੰਦ ਦੇ ਸਾਨੂੰ 10 ਹੁਕਮ ਪੜ੍ਹਨ ਨੂੰ ਮਿਲਦੇ ਨੇ, ਜਿਹਦੇ 'ਚ ਇੱਕ ਇਹ ਵੀ ਹੁਕਮ ਹੈ ਕਿ ਅਸਾਂ ਝੂਠ ਨਹੀਂ ਬੋਲਣਾ। ਸੋ ਇਸ ਲਈ ਸਾਥੀਓ, ਯਾਦ ਰੱਖੋ ਕਿ ਝੂਠ ਬੋਲਣਾ ਬਹੁਤ ਹੀ ਬੁਰੀ ਆਦਤ ਹੈ ਅਤੇ ਖੁਦਾਵੰਦ ਇਹਨੂੰ ਸਖ਼ਤ ਨਾਪਸੰਦ ਕਰਦੇ ਨੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਬੱਚੇ ਜ਼ਿਆਦਾਤਰ ਝੂਠ ਸਜ਼ਾ ਤੋਂ ਬਚਣ ਦੇ ਲਈ ਬੋਲਦੇ ਨੇ। ਬੱਚੇ ਇਹ ਸੋਚਦੇ ਨੇ ਕਿ ਅਗਰ ਅਸੀਂ ਇਹ ਗੱਲ ਆਪਣੇ ਵਾਲਦੈਨ ਨੂੰ ਦੱਸ ਦਿੱਤੀ ਤਾਂ ਪਤਾ ਨਹੀਂ ਸਾਡੇ ਨਾਲ ਕੀ ਸਲੂਕ ਹੋਏਗਾ, ਕਿਉਂਕਿ ਆਮ ਤੌਰ 'ਤੇ ਬੱਚੇ ਵਾਲਦੈਨ ਨੂੰ ਸੱਚਾਈ ਦੱਸਣਾ ਚਾਹੁੰਦੇ ਨੇ। لیکن کئی دفعہ والدین دا خراب موڈ ویکھ کے وہ ڈر جاندے نے تے سزا تو بچن دے لئی وہ جھوٹ دا سہارا لیندے نے۔ سچ تے ایوے کہ جھوٹ بولنا شاید بچیاں نوں وی اچھا نہیں لگدا، وہ اپنے دل تے ایک بوجھ جیہا محسوس کردے نے۔ اس لئی اگر بچہ اپنی غلطی ساتھ سچ دس دے تے پھر اونوں سزا دین دی بجائے تسی نرم رویہ اختیار کرو تے بچے دی ہمت دی داد دو کہ اونے تانوں سب کچھ سچ سچ دس دتا ہے تے اپنی غلطی منی ہے۔ ساتھیو، ایسی صورت چ والدین نوں چاہیدا ہے کہ اپنے بچیاں نوں پیار نال سمجھان تاکہ وہ دوبارہ اے غلطی نہ دہرائے، کیونکہ ساتھیو تواڈے اس طرح کرن دے نال بچے نوں وی اے لگے گا کہ غلطی ہو جان تے ہمیشہ سزا نہیں ملدی تے پھر اس طرح بچہ سچ بول کے ٹینشن فری ہو جائے گا۔ ساتھیو، یاد رکھو کہ والدین تو زیادہ اپنے بچیاں نوں ہور کوئی نہیں جاندا۔ تسی جس طرح دا اپنے بچے نوں ٹالنا چاہندے ہو اس طرح دا ٹال سکدے ہو، اے سب والدین دے اختیار چ وے۔ سو اس لئی یاد رکھو کہ بچپن تو ہی بچے دی اچھی تربیت کرو تے اونوں اے گل دسو کہ جھوٹ بولنا بری گل اے تے اگر اسی سچ دا ساتھ دواں گے تے پھر یقیناً ہمیشہ کامیابی ساڈے قدم چومے گی۔ سو ساتھیو، میری دعا اے کہ خداوند خدا تواڈے نال ہون تے تمام تر والدین نوں اے توفیق عطا فرمان کہ وہ اپنے بچیاں دی اچھی تربیت تے پرورش کر سکن۔ ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਮਾਈ بائبل مقدس کی تعلیمات کو مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں، 00923101767962۔ ایڈوینٹسٹ ورلڈ ریڈیو والو پروگرام امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے تے اج تواڈے لئی پیغام خدا دے خادم عظمت ایمینول پیش کرن گے۔ تے آو اپنے دلاں نوں تیار کریے تے خدا دے کلام نوں سنیے۔
یسوع مسیح دے ازلی تے ابدی نام وچ سارے ساتھیاں نوں سلام۔ ساتھیو، ہن ویلے کہ اسی خداوند دے کلام نوں سنیے، اج اسی خداوند دے کلام چوں اس گل نوں سکھاں گے کہ خدا دی نجات پوری دنیا دے لوکاں دے لئی اے۔ ساتھیو، اگر اسی بائبل مقدس دے نویں عہد نامے وچ یوحنا رسول دی معرفت لکھی گئی انجیل دے 3 باب دی 16ویں تے 17ویں آیت پڑھیے تے ایتھے آ گل بیان کیتی گئی ہے کہ خدا نے دنیا دے نال انج دی محبت کیتی کہ انہیں اپنا اکلوتا بیٹا بخش دیتا تاکہ جیڑا بھی اودے تے ایمان لے آئے وہ ہلاک نہ ہوئے بلکہ ہمیشہ دی زندگی پائے۔ کیونکہ خدا نے بیٹے نو دنیا وچ اس لیے نہیں کلیا کہ دنیا تے سزا دا حکم کرے، بلکہ اس لیے کہ دنیا وہ وسیلے تو نجات پائے۔ ساتھیو، بائبل مقدس دے اس حوالے وچ اسی اس گل نو پڑھن والے تے جانن والے بننے آ کہ جڑی نجات ہے وہ پوری دنیا دے لوکاں دے لئی ہے۔ سو جڑا کوئی بھی یسوع مسیح تے ایمان لیائے گا وہ ہلاک نہیں ہوئے گا بلکہ وہ ہمیشہ دی زندگی پائے گا۔ ساتھیو، اگر اسی یوحنا دی انجیل دے 3 باب نو پڑھیے تے ایتھے سانوں ਨਿਕੋਦੀਮਸ ਬਾਰੇ ਪੜ੍ਹਨ ਨੂੰ ਮਿਲਦਾ ਹੈ ਜਿਹੜਾ ਕਿ ਸ਼ਰੀਅਤ ਦਾ ਆਲਮ ਸੀ, ਉਹ ਇੱਕ ਉਸਤਾਦ ਸੀ। ਨਿਕੋਦੀਮਸ ਯਹੂਦੀ ਕੌਮ ਵਿੱਚ ਆਲਾ ਅਹੁਦੇ ਤੇ ਸੀ ਤੇ ਉਹ ਉਹਨਾਂ ਵਿੱਚ ਬਾ ਇੱਜ਼ਤ ਤੇ ਬਾ ਅਸਰ ਸ਼ਖਸ ਜਾਣਿਆ ਜਾਂਦਾ ਸੀ। ਨਿਕੋਦੀਮਸ ਬੜਾ ਹੀ ਤਾਲੀਮ ਯਾਫਤਾ ਤੇ ਬਹੁਤ ਸਾਰੀ ਖੂਬੀਆਂ ਦਾ ਮਾਲਕ ਸੀ। ਉਹ ਯਹੂਦੀਆਂ ਦੀ ਕੌਮੀ ਕੌਂਸਲ ਦਾ ਵੀ ਮੈਂਬਰ ਸੀ ਤੇ ਸਾਥੀ ਉਹ ਨਿਕੋਦੀਮਸ ਅਮੀਰ تعلیم یافتہ تے بلند مرتبہ رکھن والا نہ صرف شخص سی بلکہ اے دے باوجود اسی ویکھنے کہ او روحانی پیشوا وی سی۔ او خدا دی شریعت تو بخوبی واقف سی، شریعت نو سمجھدا سی تے لوکاں نو دی تعلیم دیندا سی۔ پر اسی ویکھنے کہ یسوع مسیح دے کلام تو، یسوع مسیح دے کماں تو بڑا ہی متاثر سی۔ اس لئی انہیں ایک دن آ سوچیا کہ کیوں نہ میں یسوع مسیح دے نال ملاقات کراں۔ سو اسی یوحنا دی انجیل دے 3:2 آیت وچ آ گل پڑھنے ہاں کہ انہیں رات نو یسوع دے کول آ کے انہوں آخیا کہ اے ربی، اسی جاننے ہاں کہ توں خدا دی طرفوں استاد ہو کے آیا ہے، کیونکہ جڑے معجزے تو وکھانا ہے کوئی دوجا شخص نہیں وکھا سکتا جد تک کہ خدا او دے نال نہ ہوئے۔ سو ساتھیو، اسی بائبل مقدس وچ آ گل پڑھنے ہاں کہ رات دے ویلے نیکودیمس یسوع مسیح دے کول آیا۔ سو ایتھے یقیناً آ سوال پیدا ہوندا ہے کہ نیکودیمس رات دے ویلے کیوں یسوع مسیح نو ملن دے لئی آیا۔ خدا دی خادمہ مسز ایلن جی وائٹ اپنی کتاب زمانوں کی امنگ دے صفحہ نمبر 193 وچ آ گل لکھ دی ہے کہ نیکودیمس دی آ دلی خواہش سی کہ کسی ویلے یسوع مسیح دے نال ملاقات کرے، مگر او اعلانیہ انج نہیں کر سکدا سی۔ اگر نیکودیمس یسوع مسیح نو قبول کر لیندا تے پھر آ سرداراں واسطے تے قوم دے بزرگاں دے لئی بڑی شرمندگی دا باعث ہونا سی، کیونکہ نیکودیمس خود ایک استاد سی۔ تے اگر قومی کونسل دے ممبران دے علم وچ آ گل آ جاندی کہ نیکودیمس نے یسوع مسیح نو مسیحا قبول کر لیا ہے، تے پھر نیکودیمس نے انہاں دے عذاب دا نشانہ بن جانا سی۔ اسی لئی انہیں یسوع مسیح دے نال خفیہ ملاقات دا اہتمام کیتا۔ پہلو انہیں یسوع مسیح دے رہن دی جگہ دے بارے جڑی کوہ زیتون دے کول سی پتہ کیتی، پھر لوکاں دے سون دا انتظار کیتا، تے جدوں انہیں ویکھیا کہ رات دے اندھیرے وچ مینوں کوئی نہیں ویکھ سکدا، پھر او یسوع مسیح نو ملن دے لئی گیا۔ اس لئی انہیں رات نو یسوع مسیح دے نال ملاقات کیتی۔ ساتھیو، ਅਸੀਂ ਬਾਈਬਲ ਮੁਕੱਦਸ ਵਿੱਚ ਆ ਗੱਲ ਪੜ੍ਹਨੇ ਆ ਕਿ ਜਦੋਂ ਉਹ ਯਿਸੂ ਮਸੀਹ ਦੇ ਕੋਲ ਆਇਆ, ਉਸ ਵੇਲੇ ਯਿਸੂ ਮਸੀਹ ਨੇ ਉਹਨੂੰ ਨਿਜਾਤ ਪਾਉਣ ਦੀ ਦਾਵਤ ਦਿੱਤੀ। ਯਿਸੂ ਮਸੀਹ ਨੇ ਨਿਕੋਦੀਮਸ ਦੇ ਨਾਲ ਆ ਕਲਾਮ ਕੀਤਾ ਕਿ ਮੈਂ ਤੈਨੂੰ ਸੱਚ ਕਹਿਣਾ ਵਾਂ ਕਿ ਜਦੋਂ ਤੱਕ ਕੋਈ ਨਵੇਂ ਸਿਰੇ ਤੋਂ ਪੈਦਾ ਨਾ ਹੋਏ, ਉਹ ਖੁਦਾ ਦੀ ਬਾਦਸ਼ਾਹੀ ਨੂੰ ਵੇਖ ਨਹੀਂ ਸਕਦਾ। ਨਿਕੋਦੀਮਸ ਨੇ ਕਿਹਾ ਕਿ ਆਦਮੀ ਜਦੋਂ ਬੁੱਢਾ ਹੋ ਗਿਆ ਤਾਂ ਫਿਰ ਕਿਵੇਂ ਪੈਦਾ ਹੋ ਸਕਦਾ ਹੈ? ਕਿ ਉਹ ਦੁਬਾਰਾ ਆਪਣੀ ਮਾਂ ਦੇ ਪੇਟ ਵਿੱਚ ਜਾਏਗਾ ਤਾਂ ਪੈਦਾ ਹੋਏਗਾ? ਯਿਸੂ ਮਸੀਹ ਨੇ ਜਵਾਬ ਦਿੱਤਾ ਕਿ ਮੈਂ ਤੈਨੂੰ ਸੱਚ ਕਹਿਣਾ ਵਾਂ ਕਿ ਜਦੋਂ ਤੱਕ ਕੋਈ ਆਦਮੀ ਪਾਣੀ ਤੇ ਰੂਹ ਤੋਂ ਪੈਦਾ ਨਾ ਹੋਏ, ਉਹ ਖੁਦਾ ਦੀ ਬਾਦਸ਼ਾਹੀ ਵਿੱਚ ਦਾਖਲ ਨਹੀਂ ਹੋ ਸਕਦਾ। ਸਾਥੀਓ, ਯਿਸੂ ਮਸੀਹ ਨੇ ਜਦੋਂ ਨਿਕੋਦੀਮਸ ਦੇ ਨਾਲ ਨਵੀਂ ਪੈਦਾਇਸ਼ ਦਾ ਜ਼ਿਕਰ ਕੀਤਾ, ਅਸੀਂ ਵੇਖਦੇ ਕਿ ਉਸ ਵੇਲੇ ਨਿਕੋਦੀਮਸ ਇਸ ਗੱਲ ਨੂੰ ਸਮਝ ਨਾ ਪਾਇਆ। ਇਸ ਲਈ ਉਹ ਯਿਸੂ ਮਸੀਹ ਦੇ ਕਲਾਮ ਤੋਂ ਬੜਾ ਹੈਰਾਨ ਹੋਇਆ। ਪਰ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਕਲਾਮ ਦੀ ਸੱਚਾਈ ਨੂੰ بڑے واضح طور نال اودے سامنے پیش کیتا تے انہوں نے فرمایا کہ میں تینوں سچ کہنا وا کہ جدو تک کوئی آدمی پانی تے روح تو پیدا نہ ہوئے، وہ خدا دی بادشاہی وچ داخل نہیں ہو سکدا۔ سو کلام سنن نال نیکودیمس جان گیا کہ پانی تو مراد بپتسما ہے، مگر نواں دل صرف خداوند کولوں ہی حاصل کیتا جا سکتا ہے۔ ساتھیو، بے شک اسی بائبل مقدس وچ گل پڑھنے ہاں کہ نیکودیمس نے ਯਿਸੂ ਮਸੀਹ ਦੇ ਕਲਾਮ ਨੂੰ ਸੁਣਿਆ, ਨਿਜਾਤ ਦੇ ਪੈਗਾਮ ਤੋਂ ਵਾਕਿਫ ਹੋਇਆ, ਪਰ ਉਸ ਵੇਲੇ ਉਹਨੇ ਆਪਣੇ ਈਮਾਨ ਦਾ ਇਕਰਾਰ ਨਾ ਕੀਤਾ। ਪਰ ਸਾਥੀਓ, ਨਿਕੋਦੀਮਸ ਦਿਲ ਤੋਂ ਯਿਸੂ ਮਸੀਹ ਦੀ ਤਰਫ ਮਾਇਲ ਹੋ ਚੁੱਕਿਆ ਸੀ। ਉਹਨੇ ਦਿਲ ਵਿੱਚ ਯਿਸੂ ਮਸੀਹ ਨੂੰ ਆਪਣਾ ਨਿਜਾਤ ਦੇਹਿੰਦਾ ਤਸਲੀਮ ਕਰ ਲਿਆ ਸੀ ਅਤੇ ਅਸੀਂ ਵੇਖਣੇ ਕਿ ਬਾਅਦ ਵਿੱਚ ਉਹਨੇ ਇਸ ਗੱਲ ਨੂੰ ਕਬੂਲ ਕੀਤਾ ਅਤੇ ਖੁਦਾ ਦੇ ਜਲਾਲ ਨੂੰ ਜ਼ਾਹਿਰ ਕੀਤਾ। ਅਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਜ਼ਮਾਨੋ ਕੀ ਉਮੰਗ ਦੇ ਸਫ਼ਾ ਨੰਬਰ 201 ਵਿੱਚ ਆ ਗੱਲ ਲਿਖਦੀ ਏ ਕਿ ਨਿਕੋਦੀਮਸ ਯਿਸੂ ਮਸੀਹ ਦਾ ਮੰਨਣ ਵਾਲਾ ਬਣ ਗਿਆ, ਯਾਨੀ ਕਿ ਸਾਥੀਓ, ਉਹ ਯਿਸੂ ਮਸੀਹ ਦਾ ਪੈਰੋਕਾਰ ਹੋ ਗਿਆ। ਸੋ ਅਸੀਂ ਵੇਖਦੇ ਕਿ ਉਹ ਯਿਸੂ ਮਸੀਹ 'ਤੇ ਈਮਾਨ ਲੈ ਕੇ ਆਇਆ ਅਤੇ ਉਹਨੇ ਯਿਸੂ ਮਸੀਹ 'ਤੇ ਈਮਾਨ ਰੱਖਣ ਨਾਲ, ਯਿਸੂ ਮਸੀਹ ਦੀ ਪੈਰਵੀ ਕਰਨ ਨਾਲ ਖੁਦਾ ਦੀ ਨਿਜਾਤ ਦੀ ਬਖਸ਼ਿਸ਼ ਨੂੰ ਹਾਸਲ ਕੀਤਾ। ਔਰ ਫਿਰ ਸਾਥੀਓ, ਅਸੀਂ ਯੋਹੰਨਾ ਦੀ ਅੰਜੀਲ ਦੇ 4:2 ਵਿੱਚ ਇੱਕ ਸਾਮਰੀ ਔਰਤ ਦੇ ਬਾਰੇ ਪੜ੍ਹਦੇ ਹਾਂ ਜਿਹੜੀ ਕਿ ਦਿਨ ਦੇ ਵੇਲੇ ਪਾਣੀ ਭਰਨ ਦੇ ਲਈ ਯਾਕੂਬ ਦੇ ਕੂਵੇਂ 'ਤੇ ਆਈ ਅਤੇ ਯਿਸੂ ਮਸੀਹ ਪਹਿਲੋਂ ਹੀ ਉੱਥੇ ਬੈਠੇ ਹੋਏ ਸਨ। ਯਿਸੂ ਮਸੀਹ ਨੇ ਇਸ ਔਰਤ ਨੂੰ ਵੀ ਨਿਜਾਤ ਪਾਉਣ ਦੀ ਦਾਵਤ ਦਿੱਤੀ। ਸਾਥੀਓ, ਆ ਔਰਤ ਸਾਮਰੀ ਸੀ, ਇੱਕ ਆਮ ਔਰਤ ਸੀ ਜਿਹਦੀ ਮੁਲਾਕਾਤ ਦਿਨ ਵਿੱਚ ਯਿਸੂ ਮਸੀਹ ਦੇ ਨਾਲ ਹੋਈ। ਆ ਇੱਕ ਗਰੀਬ ਔਰਤ ਸੀ ਅਤੇ ਅਸੀਂ ਵੇਖਦੇ ਕਿ ਸਾਮਰੀ ਹੋਣ ਦੀ ਵਜ੍ਹਾ ਤੋਂ ਆ ਇੱਕ ਬੁੱਤਪ੍ਰਸਤ ਸੀ, ਆ ਇੱਕ ਬਦਨਾਮ ਅਤੇ ਬਦਕਾਰ ਸੀ ਅਤੇ ਮੁਆਸ਼ਰੇ ਵਿੱਚ ਰੱਦ ਕੀਤੀ ਹੋਈ ਸੀ। ਪਰ ਜਦੋਂ ਯਿਸੂ ਮਸੀਹ ਨੇ ਇਹਨੂੰ ਜ਼ਿੰਦਗੀ ਦਾ ਪਾਣੀ ਪੀਣ ਦੀ ਦਾਵਤ ਦਿੱਤੀ, ਜਦੋਂ ਇਹਨੇ ਮਸੀਹ ਦੀ ਬਖਸ਼ਿਸ਼ ਨੂੰ ਜਾਣਿਆ, ਅਸੀਂ ਖੁਦਾਵੰਦ ਦੇ ਕਲਾਮ ਵਿੱਚ ਆ ਗੱਲ ਪੜ੍ਹਦੇ ਹਾਂ ਕਿ ਇਹਨੇ ਯਿਸੂ ਮਸੀਹ ਨੂੰ ਕਬੂਲ ਕੀਤਾ, ਆ ਯਿਸੂ ਮਸੀਹ 'ਤੇ ਈਮਾਨ ਲੈ ਕੇ ਆਈ। ਅਤੇ ਸਾਥੀ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਜ਼ਮਾਨੋ ਕੀ ਉਮੰਗ ਦੇ ਸਫ਼ਾ ਨੰਬਰ 219 ਵਿੱਚ ਆ ਗੱਲ ਲਿਖਦੀ ਏ ਕਿ ਜਦੋਂ ਇਸ ਸਾਮਰੀ ਔਰਤ ਨੇ ਯਿਸੂ ਮਸੀਹ ਦੇ ਕਲਾਮ ਨੂੰ ਸੁਣਿਆ, ਉਸ ਕਲਾਮ ਦੀ ਵਜ੍ਹਾ ਤੋਂ ਇਹਦੇ ਦਿਲ ਵਿੱਚ ਈਮਾਨ ਬੇਦਾਰ ਹੋ ਗਿਆ। ਔਰ ਫਿਰ ਖੁਦਾ ਦੀ ਖਾਦਮਾ ਆ ਵੀ ਗੱਲ ਕਹਿੰਦੀ ਏ ਕਿ ਜਦੋਂ ਸਾਮਰੀ ਔਰਤ ਨੇ ਖੁਦਾਵੰਦ ਯਿਸੂ ਮਸੀਹ ਦਾ ਕਲਾਮ ਸੁਣਿਆ, ਉਹਦਾ ਦਿਲ ਖੁਸ਼ੀ ਦੇ ਨਾਲ ਭਰ ਗਿਆ। ਇਸ ਲਈ ਉਹ ਆਪਣੇ ਘੜੇ ਨੂੰ ਉੱਥੇ ਹੀ ਸੁੱਟ ਕੇ ਸ਼ਹਿਰ ਵਿੱਚ ਚਲੀ ਗਈ ਤਾਂ ਕਿ ਦੂਜਿਆਂ ਨੂੰ ਵੀ ਉਹ ਖੁਸ਼ਖਬਰੀ ਦੇ ਸਕੇ ਜਿਹੜੀ ਉਹਨੂੰ ਮਿਲੀ ਹੈ। ਉਸ ਔਰਤ ਨੇ ਸ਼ਹਿਰ ਵਿੱਚ ਜਾ ਕੇ ਆ ਗੱਲ ਕਹੀ ਕਿ ਆਓ ਇੱਕ ਆਦਮੀ ਨੂੰ ਵੇਖੋ ਜਿਹਨੇ ਮੇਰੇ ਸਾਰੇ ਕੰਮ ਮੈਨੂੰ ਦੱਸ ਦਿੱਤੇ ਨੇ, ਕਿ ਆ ਮੁਮਕਿਨ ਹੈ ਕਿ ਆਈ ਮਸੀਹ ਹੈ। ਸੋ ਸਾਥੀਓ, ਜਦੋਂ ਇਸ ਸਾਮਰੀ ਔਰਤ ਨੇ ਯਿਸੂ ਮਸੀਹ ਦੇ ਨਾਲ ਮੁਲਾਕਾਤ ਕੀਤੀ, ਜਦੋਂ ਯਿਸੂ ਮਸੀਹ ਨੇ ਇਹਦੇ 'ਤੇ ਇਹਦੇ ਗੁਨਾਹ ਜ਼ਾਹਿਰ ਕੀਤੇ ਔਰ ਫਿਰ ਇਹਨੂੰ ਨਿਜਾਤ ਪਾਉਣ ਦੀ ਦਾਵਤ ਦਿੱਤੀ, ਉਸ ਵੇਲੇ ਅਸੀਂ ਵੇਖਦੇ ਹਾਂ ਕਿ ਇਸ ਔਰਤ ਨੇ ਆਪਣੇ ਗੁਨਾਹਾਂ ਨੂੰ ਮੰਨਿਆ ਅਤੇ ਯਿਸੂ ਮਸੀਹ 'ਤੇ ਈਮਾਨ ਲਿਆ ਕੇ ਇਹਨੇ ਨਿਜਾਤ ਪਾਈ। ਸੋ ਸਾਥੀਓ, ਨਿਕੋਦੀਮਸ ਅਤੇ ਸਾਮਰੀ ਔਰਤ, ਅਸੀਂ ਵੇਖਦੇ ਹਾਂ ਕਿ ਆ ਬੇਸ਼ੱਕ ਇੱਕ ਦੂਜੇ ਦੇ ਬਰਕ ਸਨ। ਨਿਕੋਦੀਮਸ ਇੱਕ ਮਰਦ ਸੀ ਜਦਕਿ ਸਾਮਰੀ ਇੱਕ ਔਰਤ ਸੀ। ਨਿਕੋਦੀਮਸ ਯਹੂਦੀ ਅਤੇ ਖਾਸ ਤੌਰ ਨਾਲ ਫਰੀਸੀ ਸੀ, ਜਦਕਿ ਆ ਇੱਕ ਔਰਤ ਆਮ ਸਾਮਰੀ ਸੀ। ਨਿਕੋਦੀਮਸ ਨੇ ਰਾਤ ਦੇ ਵੇਲੇ ਯਿਸੂ ਮਸੀਹ ਦੇ ਨਾਲ ਮੁਲਾਕਾਤ ਕੀਤੀ, ਜਦਕਿ ਇਸ ਔਰਤ ਨੇ ਦਿਨ ਦੇ ਵੇਲੇ ਯਿਸੂ ਮਸੀਹ ਦੇ ਨਾਲ ਮੁਲਾਕਾਤ ਕੀਤੀ। ਨਿਕੋਦੀਮਸ ਇੱਕ ਅਮੀਰ ਸ਼ਖਸ ਸੀ, ਜਦਕਿ ਆ ਔਰਤ ਇੱਕ ਗਰੀਬ ਸੀ। ਨਿਕੋਦੀਮਸ ਯਹੂਦੀਆਂ ਦਾ ਆਲਮ ਸੀ, ਜਦਕਿ ਆ ਔਰਤ ਅਨਪੜ੍ਹ ਸੀ। ਨਿਕੋਦੀਮਸ ਨੇਕ ਨਾਮ ਸੀ, ਜਦਕਿ ਆ ਔਰਤ ਬਦਨਾਮ ਅਤੇ ਬਦਕਾਰ ਸੀ। ਨਿਕੋਦੀਮਸ ਇੱਜ਼ਤ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ, ਜਦਕਿ ਆ ਔਰਤ ਮੁਆਸ਼ਰੇ ਵਿੱਚ ਰੱਦ ਕੀਤੀ ਹੋਈ ਸੀ। ਸਾਥੀਓ, ਬੇਸ਼ੱਕ ਨਿਕੋਦੀਮਸ ਅਤੇ ਸਾਮਰੀ ਔਰਤ ਇੱਕ ਦੂਜੇ ਤੋਂ ਫਰਕ ਸਨ, ਇਹਨਾਂ ਦੇ ਕਰਦਾਰ ਇੱਕ ਦੂਜੇ ਦੇ ਬਰਕ ਸਨ, ਪਰ ਅਸੀਂ ਵੇਖਦੇ ਕਿ ਇਹਨਾਂ ਦੋਵਾਂ ਦੇ ਲਈ ਇੱਕ ਹੀ ਪੈਗਾਮ ਸੀ, ਅਤੇ ਉਹ ਪੈਗਾਮ ਆ ਸੀ ਕਿ ਯਿਸੂ ਮਸੀਹ 'ਤੇ ਜਿਹੜਾ ਈਮਾਨ ਲਿਆਏਗਾ ਉਹ ਨਿਜਾਤ ਪਾਏਗਾ। ਸਾਥੀਓ, ਅਸੀਂ ਖੁਦਾਮ ਦੇ ਕਲਾਮ 'ਚੋਂ ਇਸ ਗੱਲ ਨੂੰ ਸਿੱਖਣ ਵਾਲੇ ਬਣਨੇ ਹਾਂ ਕਿ ਇਸ ਗੱਲ ਤੋਂ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਕੌਣ ਹਾਂ, ਕਿੱਥੇ ਰਹਿੰਦੇ ਹਾਂ ਅਤੇ ਕਿੰਨੇ ਅੱਛੇ ਅਤੇ ਕਿੰਨੇ ਬੁਰੇ ਹਾਂ। ਅਗਰ ਅਸੀਂ ਯਿਸੂ ਮਸੀਹ ਨੂੰ ਕਬੂਲ ਕਰਾਂਗੇ ਤਾਂ ਫਿਰ ਅਸੀਂ ਨਿਜਾਤ ਪਾਵਾਂਗੇ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਕਿ ਤੁਸੀਂ ਖੁਦਾਵੰਦ ਯਿਸੂ ਮਸੀਹ 'ਤੇ ਈਮਾਨ ਲਿਆਓ, ਉਹਨੂੰ ਆਪਣਾ ਨਿਜਾਤ ਦੇਹਿੰਦਾ ਤਸਲੀਮ ਕਰੋ ਤਾਂ ਕਿ ਤੁਸੀਂ ਆਪਣੇ ਗੁਨਾਹਾਂ ਤੋਂ ਨਿਜਾਤ ਪਾਉਂਦੇ ਹੋਇਆਂ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰ ਸਕੋ। ਇਸ ਗੱਲ ਤੋਂ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਕੌਣ ਹਾਂ, ਕਿੱਥੇ ਰਹਿੰਦੇ ਹਾਂ, ਸਾਡਾ ਮਜ਼ਹਬ, ਸਾਡਾ ਤਾਲੁਕ ਭਾਵੇਂ ਜਿਹੜੀ ਵੀ ਕੌਮ ਨਾਲ ਕਿਉਂ ਨਾ ਹੋਏ, ਅਤੇ ਨਾਲੇ ਇਸ ਗੱਲ ਤੋਂ ਵੀ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਕਿੰਨੇ ਅੱਛੇ ਹਾਂ ਅਤੇ ਕਿੰਨੇ ਬੁਰੇ ਹਾਂ। ਖੁਦਾਵੰਦ ਕਲਾਮ ਫਰਮਾਉਂਦਾ ਹੈ ਕਿ ਜਿਹੜਾ ਕੋਈ ਵੀ ਯਿਸੂ ਮਸੀਹ 'ਤੇ ਈਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਸੋ ਆਓ ਸਾਥੀਓ, ਅਸੀਂ ਯਿਸੂ ਮਸੀਹ ਨੂੰ ਕਬੂਲ ਕਰਕੇ ਨਿਜਾਤ ਪਾਈਏ, ਕਿਉਂਕਿ ਖੁਦਾ ਦੀ ਨਿਜਾਤ ਪੂਰੀ ਦੁਨੀਆ ਦੇ ਲੋਕਾਂ ਦੇ ਲਈ ਹੈ। ਫੈਸਲਾ ਅਸਾਂ ਕਰਨਾ ਹੈ, ਇਸ ਗੱਲ ਨੂੰ ਅਸਾਂ ਚੁਣਨਾ ਹੈ ਕਿ ਕੀ ਅਸੀਂ ਨਿਜਾਤ ਪਾਉਣਾ ਚਾਹੁੰਦੇ ਹਾਂ ਜਾਂ ਕਿ ਨਹੀਂ। ਜਿਹੜੇ ਯਿਸੂ ਮਸੀਹ 'ਤੇ ਈਮਾਨ ਲਿਆਉਣਗੇ ਉਹ ਯਕੀਨਨ ਨਿਜਾਤ ਪਾਉਣਗੇ ਅਤੇ ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰਨਗੇ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅਸੀਂ ਅੱਜ ਦੁਆ ਵਿੱਚ ਯਿਸੂ ਮਸੀਹ ਨੂੰ ਆਪਣੇ ਦਿਲਾਂ ਵਿੱਚ ਆਉਣ ਦੀ ਦਾਵਤ ਦੇਈਏ ਤਾਂ ਕਿ ਯਿਸੂ ਮਸੀਹ ਸਾਡੇ ਦਿਲਾਂ ਵਿੱਚ ਆਏ ਅਤੇ ਸਾਨੂੰ ਨਿਜਾਤ ਬਖਸ਼ੇ ਅਤੇ ਅਸੀਂ ਉਹਦੇ 'ਤੇ ਈਮਾਨ ਲਿਆ ਕੇ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਈਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰ ਆਉਂਦੇ ਹਾਂ ਅਤੇ ਤੇਰੇ ਨਾਮ ਨੂੰ ਮੁਬਾਰਕ ਕਹਿੰਦੇ ਹਾਂ, ਕਿਉਂਕਿ ਤੂੰ ਹੀ ਤਾਰੀਫ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾ, ਇਸ ਵੇਲੇ ਅਸੀਂ ਆਪਣੇ ਗੁਨਾਹਾਂ ਦਾ, ਗਲਤੀ ਖਤਾਵਾਂ ਦਾ ਇਕਰਾਰ ਕਰਨੇ ਹਾਂ, ਇਸ ਗੱਲ ਨੂੰ ਕਬੂਲ ਕਰਨੇ ਹਾਂ ਕਿ ਅਸੀਂ ਗੁਨਾਹਗਾਰ ਹਾਂ। ਐ ਖੁਦਾਵੰਦ, ਸਾਡੇ ਗੁਨਾਹਾਂ ਨੂੰ ਤੂੰ ਬਖਸ਼ ਦੇ, ਅਸੀਂ ਯਿਸੂ ਮਸੀਹ 'ਤੇ ਈਮਾਨ ਲਿਆਉਂਦੇ ਹਾਂ। ਐ ਯਿਸੂ, ਤੂੰ ਸਾਡੇ ਦਿਲਾਂ ਵਿੱਚ ਆ ਅਤੇ ਸਾਡੀ ਜ਼ਿੰਦਗੀ ਨੂੰ ਬਦਲ ਦੇ, ਸਾਡੀ ਜ਼ਿੰਦਗੀ 'ਚੋਂ ਹਰ ਤਰ੍ਹਾਂ ਦੀ ਨਪਾਕੀ ਨੂੰ, ਹਰ ਤਰ੍ਹਾਂ ਦੇ ਗੁਨਾਹ ਨੂੰ ਦੂਰ ਕਰ ਦੇ। ਸਾਨੂੰ ਤੂੰ ਮੁਕੰਮਲ ਨਿਜਾਤ ਬਖਸ਼, ਅਸੀਂ ਤੈਨੂੰ ਹੀ ਆਪਣਾ ਨਿਜਾਤ ਦੇਹਿੰਦਾ ਤਸਲੀਮ ਕਰਨੇ ਹਾਂ। ਤੇਰਾ ਕਲਾਮ ਫਰਮਾਉਂਦਾ ਹੈ ਕਿ ਜਿਹੜਾ ਵੀ ਤੇਰੇ 'ਤੇ ਈਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਐ ਖੁਦਾਵੰਦ ਮੈਂ ਦੁਆ ਕਰਨਾ ਇਹਨਾਂ ਅਜ਼ੀਜ਼ਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣੀ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਖਾਨਦਾਨਾਂ ਨੂੰ ਤੂੰ ਬੜੀ ਬਰਕਤ ਦੇ, ਅਗਰ ਕੋਈ ਇਹਨਾਂ 'ਚੋਂ ਬਿਮਾਰ ਹੈ ਤਾਂ ਤੂੰ ਉਹਨੂੰ ਸ਼ਿਫਾ ਦੇ। ਐ ਖੁਦਾਵੰਦ ਆ ਤੇਰੇ ਲੋਕ ਨੇ ਅਤੇ ਆ ਤੇਰੇ 'ਤੇ ਇਮਾਨ ਅਤੇ ਭਰੋਸਾ ਰੱਖਦੇ ਨੇ, ਇਹਨਾਂ ਨੂੰ ਨਿਜਾਤ ਬਖਸ਼ ਅਤੇ ਹਮੇਸ਼ਾ ਆਪਣੇ ਵਿੱਚ ਕਾਇਮ ਉਦਾਇਮ ਰਹਿਣ ਦੀ ਤੌਫੀਕ ਤਾਂ ਫਰਮਾ। ਐ ਖੁਦਾਵੰਦ ਅੱਜ ਦੇ ਕਲਾਮ ਦੇ ਵਸਲੇ ਨਾਲ ਸਾਨੂੰ ਬੜੀ ਬਰਕਤ ਦੇ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਦੀ ਸੁਮਸੀਦ ਨਾਂ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।